ਵਾਹਿ ਗੁਰੂ ਜੀ ਆਪਦੇ ਨਾਮ ਅਪਾਰ ਅਮੋਲਕ ਪੀਜੇ।
ਦਵਾਈਆਂ ਇਸ ਲਈ ਹਨ ਕਿ ਮਨੁੱਖ ਦਾ ਰੋਗ ਮੁੱਕ ਜਾਵੇ। ਦਵਾਈਆਂ ਸਸਤੀਆਂ ਵੀ ਹਨ, ਬਹੁਤ ਬਹੁਤ ਮਹਿੰਗੀਆਂ ਵੀ ਹਨ। ਦਵਾਈ ਉਹ ਅੱਛੀ ਹੈ ਜਿਹੜੀ ਰੋਗ ਮੁਕਾ ਦੇਵੇ। ਅਧਿਆਤਮਕ ਰੋਗ ਮੁਕਾਉਣ ਵਾਸਤੇ, ਹਉਮੈ ਦਾ ਰੋਗ ਮੁਕਾਉਣ ਵਾਸਤੇ ਕੋਈ ਦਵਾਈ ਅੱਜ ਤੱਕ ਸੰਸਾਰ ਵਿੱਚ ਨਹੀਂ ਬਣੀ। ਕਿਸੇ ਵੈਦ ਪਾਸ ਹੋਵੇ, ਕਿਤੇ ਐਸੀ ਦਵਾਈ ਨਹੀਂ ਬਣੀ ਕਿ ਕਿਸੇ ਬੰਦੇ ਨੂੰ ਗੋਲੀ ਦੇ ਦਈਏ ਅਤੇ ਉਹ ਦਿਆਲੂ ਬਣ ਜਾਏ। ਉਸ ਨੂੰ ਕੋਈ ਦਵਾਈ ਪਿਲਾਈਏ, ਉਸਦਾ ਵੈਰ ਮੁੱਕ ਜਾਏ। ਐਸੀ ਦਵਾਈ ਖਾਣ ਪੀਣ ਵਾਲੀ ਕੋਈ ਨਹੀਂ ਬਣ। ਉਸਨੂੰ ਦਵਾਈ ਦੇ ਦੇਈਏ, ਉਹ ਝੂਠ ਬੋਲਦਾ ਬੋਲਦਾ ਸੱਚ ਬੋਲਣ ਲੱਗ ਪਵੇ। ਬੰਦੇ ਨੂੰ ਦਵਾਈ ਦੇ ਦੇਈਏ, ਉਹ ਕਾਇਰ ਤੋਂ ਵੀਰ ਬਣ ਜਾਵੇ, ਉਹ ਝੂਠੇ ਤੋਂ ਸੱਚਾ ਬਣ ਜਾਵੇ, ਉਹ ਹੰਕਾਰੀ ਹੰਕਾਰ ਛੱਡ ਕੇ ਨਾਮ ਜਪਣ ਲੱਗ ਪਵੇ। ਦਵਾਈ ਹੈ ਪਰ ਵੈਦਾਂ ਦੇ ਪਾਸ ਨਹੀਂ, ਉਹ ਸਤਿਗੁਰੂ ਦੇ ਪਾਸ ਹੈ। ਤੇ ਪਾਤਸ਼ਾਹ ਕਹਿੰਦੇ ਨੇ ਉਹ ਦਵਾਈ ਪੈਸਿਆਂ ਨਾਲ ਨਹੀਂ ਮਿਲਦੀ, ਅਮੋਲਕ ਹੈ। ਫਿਰ ਜੋ ਅਮੋਲਕ ਹੋਵੇ, ਜੋ ਮੁੱਲ ਨਾਲ ਨਾ ਮਿਲੇ, ਆਪਣੇ ਯਤਨ ਨਾਲ ਤੇ ਫਿਰ ਨਹੀਂ ਮਿਲਦਾ, ਉਹ ਤੇ ਬਖਸ਼ਿਸ਼ ਹੁੰਦੀ ਹੈ, ਉਹ ਕਿਰਪਾ ਹੁੰਦੀ ਹੈ, ਉਹ ਪਰਮਾਤਮਾ ਦੀ ਮਿਹਰ ਨਾਲ ਦਵਾਈ ਪੈਦਾ ਹੁੰਦੀ ਹੈ ਤੇ ਉਸਦੀ ਕਿਰਪਾ ਨਾਲ ਹੀ ਮਿਲਦੀ ਹੈ। ਉਹ ਹੈ ਨਾਮ ਦੀ ਔਸ਼ਧੀ। ਪਾਤਸ਼ਾਹ ਜੀ ਕਹਿੰਦੇ ਨੇ ਆਹ ਖੁਦ ਨਾਮ ਅਪਾਰ ਅਮੋਲਕ ਤੀਜੇ। ਇਹ ਜਿਸ ਥਾਂ ਤੇ ਤੁਸੀਂ ਬੈਠੇ ਹੋ, ਅਮੋਲਕ ਦਵਾਈ ਕੀਤੀ ਜਾਂਦੀ ਹੈ। ਪ੍ਰਭੂ ਦਾ ਨਾਮ ਅੰਮ੍ਰਿਤ ਹੈ, ਉਹ ਦਵਾਈ ਅਮੁੱਲ ਹੈ, ਕਿਸੇ ਮੁੱਲ ਨਾਲ ਨਹੀਂ ਮਿਲਦਾ। ਨਾਮ ਜਿਹੜਾ ਹੈ ਨਾ ਵੇਚਿਆ ਜਾ ਸਕਦਾ, ਨਾ ਖਰੀਦਿਆ ਜਾ ਸਕਦਾ ਹੈ। ਤੇ ਬਖਸ਼ਿਸ਼ ਕਰਦਾ ਹੈ, ਉਹ ਦਿੰਦਾ ਹੈ। ਸਤ ਸੰਗ ਵਿੱਚ ਆ ਕੇ ਇਹ ਅਮੋਲਕ ਦਵਾਈ ਸਰਬ ਰੋਗ ਕਾ ਔਖਧ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਵੈਦੋ ਨਾ ਮਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਇਹ ਦਵਾਈ ਮਿਲੇਗੀ ਨਬਜ਼ ਦਿਲ ਚੋਂ ਮੁਰਸ਼ਦ ਕਾਮਲ ਸ਼ਨਾਖਤ। ਦਿਲ ਦੀ ਨਬਜ਼ ਵੇਖਦਾ ਹੈ ਸਤਿਗੁਰੂ ਤੇ ਔਸ਼ਧੀ ਦਿੰਦਾ ਹੈ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਇਹ ਅਮੋਲਕ ਦਵਾਈ ਜੋ ਅਮੁੱਲ ਹੈ, ਸੰਗਤ ਵਿੱਚ ਬੈਠ ਕੇ ਇਹ ਨਾਮ ਦੀ ਦਵਾਈ ਪੀਣੀ ਚਾਹੀਦੀ ਹੈ।
ਮਿਲ ਮਿਲ ਗਖਾਵੇ ਸੰਤ ਸਗਲ ਕਾ ਬੀਜੇ।
ਸੰਤ ਜਣ ਜਿਹੜੇ ਨੇ ਮਿਲ ਕੇ ਇਕੱਠੇ ਹੋ ਕੇ ਇਸ ਦਵਾਈ ਨੂੰ ਖਾਂਦੇ ਹਨ, ਫਿਰ ਆਪ ਹੀ ਨਹੀਂ ਖਾਂਦੇ, ਸਾਰਿਆਂ ਨੂੰ ਦਿੰਦੇ ਹਨ ਤਾਂ ਕਿ ਸਾਰੇ ਸੁਖੀ ਹੋ ਜਾਣ। ਜਿਹੜਾ ਮੋਹ ਵਿੱਚ ਫਸਿਆ ਹੰਕਾਰੀ ਬੰਦਾ, ਉਸਦੀ ਇੱਕ ਨਿਸ਼ਾਨੀ ਹੈ, ਉਹ ਕਹੇਗਾ ਮੈਂ ਠੀਕ ਹੋ ਜਾਵਾਂ, ਬਾਕੀਆਂ ਨੂੰ ਇਸਦਾ ਪਤਾ ਨਾ ਲੱਗੇ, ਤੇ ਚਾਹੇਗਾ ਇਹ ਦਵਾਈ ਦਾ ਬਾਕੀਆਂ ਨੂੰ ਪਤਾ ਨਾ ਲੱਗ ਜਾਏ। ਕਈ ਵੈਦ ਨੁਸਖੇ ਕੋਲ ਚੰਗੇ ਸਨ ਪਰ ਨਾਲ ਹੀ ਲੈ ਕੇ ਮਰ ਗਏ, ਉਹਨਾਂ ਕਿਸੇ ਨੂੰ ਦੱਸੇ ਨਹੀਂ। ਕੋਈ ਸ਼ਗਿਰਦ ਬਣੇਗਾ, ਉਸ ਨੂੰ ਦੱਸਾਂਗੇ, ਨਾ ਉਹ ਜਿਹਾ ਸ਼ਗਿਰਦ ਲੱਭਿਆ ਨਾ ਦੱਸੇ, ਮਰ ਗਿਆ। ਇੱਕ ਹੰਕਾਰ ਦੀ ਤਬੀਅਤ ਹੈ ਕਿ ਮੈਂ ਠੀਕ ਹੋ ਜਾਵਾਂ, ਮੈਨੂੰ ਕਿਸੇ ਨਾਲ ਕੀ, ਕੋਈ ਮਰੇ ਕੋਈ ਜੀਵੇ ਉਸਦੇ ਭਾਗ, ਮੈਂ ਠੀਕ ਹੋਵਾਂ, ਮੇਰਾ ਪਰਿਵਾਰ ਠੀਕ ਹੋਵੇ, ਜਾਂ ਜਿਹੜੇ ਮੇਰੇ ਕਬਜ਼ੇ ਵਿੱਚ ਹੋਣ ਉਹ ਠੀਕ ਹੋਣ। ਜਿਹੜਾ ਪ੍ਰੇਮੀ ਹੈ ਉਹ ਕਹਿੰਦਾ ਸੰਸਾਰ 'ਚ ਇੱਕ ਬੰਦਾ ਵੀ ਦੁਖੀ ਰਿਹਾ ਤੇ ਸਾਰਾ ਸੰਸਾਰ ਦੁਖੀ ਰਹੇਗਾ। ਗੁਆਂਢੀ ਦੁਖੀ ਹੈ ਤੇ ਤੂੰ ਸੁਖ ਨਾਲ ਕਿਵੇਂ ਰਹਿ ਸਕਣਾ। ਸ਼ਹਿਰ ਦੇ ਇੱਕ ਕੋਨੇ ਵਿੱਚ ਵੀ ਬਿਮਾਰੀ ਹੈ ਤੇ ਆਸ ਰੱਖ ਅੱਜ ਨਹੀਂ ਤੇ ਕੱਲ ਤੇਰੇ ਘਰ ਤੱਕ ਪਹੁੰਚ ਜਾਏ। ਬਿਮਾਰੀ ਦੇ ਜਰਾਸੀਮ ਪਹੁੰਚਦਿਆਂ ਦੇਰੀ ਨਹੀਂ ਲੱਗਦੀ, ਇਹੀ ਹਾਲ ਹੈ ਦੁੱਖ ਦਾ। ਇੱਕ ਬੰਦਾ ਵੀ ਦੁਖੀ ਹੈ ਤੇ ਬਾਣੀ ਵਿੱਚ ਕਮਾਲ ਗੱਲ ਕਹੀ ਹੈ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਜਿਹੜਾ ਪੜੋਸੀ ਦੇ ਹੋਇਆ ਗੁਆਂਢੀ ਦੇ ਹੋਇਆ, ਜੇ ਗੁਆਂਢੀ ਦੁਖੀ ਹੈ ਤੇ ਦੁੱਖ ਅੱਜ ਨਹੀਂ ਤੇ ਕੱਲ ਤੇਰੇ ਘਰ ਵੀ ਆ ਜਾਏਗਾ, ਉਹਨੇ ਕਿਹੜਾ ਦੁਆਰ ਟੱਪ ਕੇ ਆਉਣਾ, ਦੁੱਖ ਨੂੰ ਆਉਂਦਿਆਂ ਕਿਹੜਾ ਰਾਹ ਬਣਾਉਣਾ ਪੈਣਾ ਉਹਨੇ ਤੇ ਆ ਜਾਣਾ। ਇਸ ਲਈ ਉਹ ਰੱਬ ਦਾ ਪਿਆਰਾ ਸਮਝਦਾ, ਪ੍ਰੇਮੀ ਸਮਝਦਾ, ਜੇ ਮੈਂ ਸੁਖੀ ਹੋਣਾ ਤੇ ਸਾਰੇ ਜਗਤ ਨੂੰ ਸੁਖੀ ਕਰ। ਬਾਣੀ ਦੇ ਵਿੱਚ ਇਹ ਧਾਰਨਾ ਬੜੀ ਕਮਾਲ ਹੈ ਕਿ ਜਗਤ ਜਲੰਦਾ ਰੱਖ ਲੈ। ਹੁਣ ਜਗਤ ਦੀ ਗੱਲ ਕੀਤੀ ਹੈ, ਕਿਸੇ ਇੱਕ ਬੰਦੇ ਦੀ ਨਹੀਂ। ਜਗਤ ਸੜ ਰਿਹਾ ਤੇ ਇਹਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਉਭਰੈ ਕਿਤੇ ਲਿਓ ਉਬਾਰ। ਮੈਨੂੰ ਇਹ ਘਟਨਾ ਯਾਦ ਆਈ, ਇੱਕ ਮਾਤਾ ਨੇ ਇੱਕ ਮਹਾਤਮਾ ਦਾ ਸ਼ੁਕਰਾਨਾ ਕੀਤਾ। ਕਹਿਣ ਲੱਗੇ, ਮਹਾਤਮਾ ਜੀ, ਪਿਛਲੇ ਸਾਲ ਤੁਹਾਡੀ ਬੜੀ ਕਿਰਪਾ ਹੋਈ ਸੀ, 50 ਮੱਝਾਂ ਚਰਨ ਜਾਂਦੀਆਂ ਸਨ, ਜਿਨ੍ਹਾਂ ਵਿੱਚ ਇੱਕ ਸਾਡੀ ਸੀ, ਉਹ ਪਤਾ ਨਹੀਂ ਕੀ ਖਾ ਬੈਠੀਆਂ, 49 ਮਰ ਗਈਆਂ ਤੇ ਸਾਡੀ ਇੱਕ ਬਚ ਗਈ, ਤੁਹਾਡੀ ਬੜੀ ਬਖਸ਼ਿਸ਼ ਹੋਈ। ਇਸ ਸਾਲ ਅੱਗ ਲੱਗੀ ਦੁਕਾਨਾਂ ਨੂੰ, 49 ਸੜ ਗਈਆਂ ਤੇ ਸਾਡੀ ਤੁਹਾਡੀ ਕਿਰਪਾ ਨਾਲ ਬਚ ਗਈ। ਬੰਦਾ ਬੜਾ ਸਿਆਣਾ ਸੀ, ਕਹਿਣ ਲੱਗਾ, ਮਾਤਾ ਜੋ 50 ਹੀ ਮੱਝਾਂ ਤੇਰੀਆਂ ਹੁੰਦੀਆਂ ਤੇ ਫਿਰ 49 ਮਰ ਜਾਂਦੀਆਂ, ਇੱਕ ਬਚਦੀ ਤੇ ਫਿਰ ਵੀ ਸ਼ੁਕਰਾਨਾ ਕਰਦੀ, ਹੁਣ ਤੇ ਇੱਕ ਤੇਰੀ ਸੀ 49 ਨਹੀਂ, ਇੱਕ ਦੁਕਾਨ ਤੇਰੀ ਸੀ 49 ਦੁਕਾਨਾਂ ਤੇਰੀਆਂ ਨਹੀਂ, ਤੇ ਜੇ ਸਾਰੀਆਂ ਹੀ ਕਦੀ ਸਮਝ ਲੈਂਦੀ ਨਾ ਤੇ ਤੂੰ ਅਫਸੋਸ ਕਰਦੀ ਕਿ ਜੋ ਦੂਸਰਿਆਂ ਦਾ ਵੀ ਨੁਕਸਾਨ ਹੋਇਆ ਉਹ ਮੇਰਾ ਹੀ ਹੋਇਆ। ਹੰਕਾਰੀ ਬੰਦਾ ਕਹਿੰਦਾ ਜਗਤ ਸੜ ਜਾਏ ਮੈਨੂੰ ਕੀ, ਮੇਰਾ ਘਰ ਬਚ ਜਾਏ, ਸਾਰੇ ਜਗਤ ਦੇ ਬੱਚੇ ਬੇਸ਼ੱਕ ਕੱਟੇ ਜਾਣ, ਮੇਰੀ ਉਂਗਲ ਤੇ ਝਰੀਕ ਨਾ ਆਵੇ, ਸਾਰਾ ਜਗਤ ਸੜ ਜਾਏ ਮੈਨੂੰ ਤੱਤੀ ਹਵਾ ਨਾ ਲੱਗੇ। ਪਰ ਜਿਹੜੇ ਸੰਤ ਜਾਣੇ ਕਹਿੰਦੇ ਨੇ ਜਿਸ ਦਵਾਈ ਨੇ ਮੈਨੂੰ ਬਚਾਇਆ, ਮਿਲ ਮਿਲ ਖਾਵੇ ਸੰਤ ਸਗਲ ਕੋ ਦੀ ਜਾਈ, ਉਹ ਸਾਰੇ ਜਗਤ ਨੂੰ ਦਿੰਦੇ ਨੇ। ਕਹਿੰਦੇ ਨੇ ਜਿਸ ਨਾਲ ਮੇਰਾ ਭਲਾ ਹੋਇਆ ਇਹ ਨਾਮ ਸਾਰਾ ਜਗਤ ਜਪੇ, ਸਾਰੇ ਜਗਤ ਦਾ ਭਲਾ ਹੋਵੇ, ਹਰ ਇੱਕ ਨੂੰ ਮੈਂ ਦੱਸ ਪਾਵਾਂ ਹਰ ਇੱਕ ਦਾ ਭਲਾ ਹੋਵੇ, ਕਿਉਂਕਿ ਮੈਨੂੰ ਜਿਸ ਨਾਲ ਸੁੱਖ ਦਾ ਸਾਹ ਆਇਆ, ਹਰ ਘਰ ਵਿੱਚ ਸ਼ਾਂਤੀ ਵਰਤਣੀ ਚਾਹੀਦੀ ਹੈ, ਉਹ ਸਾਰਿਆਂ ਨੂੰ ਨਾਮ ਦੀ ਦਵਾਈ ਦਿੰਦੇ ਹਨ। ਹਾਂਜੀ,
ਜਿਸ ਪ੍ਰਾਪਤ ਹੋਏ ਤਸੇ ਪਾਵਣ,
ਇਹ ਉਸੇ ਨੇ ਨਾਮ ਦੀ ਦਵਾਈ ਦੀ ਪ੍ਰਾਪਤੀ ਕਰਨੀ ਹੈ ਜਿਸ ਨੂੰ ਪ੍ਰਾਪਤ ਹੋ ਜਾਏ, ਭਾਵ ਜਿਸ ਨੂੰ ਮਿਲ ਜਾਏ, ਜਿਸ ਤੇ ਬਖਸ਼ਿਸ਼ ਹੋ ਜਾਵੇ। ਹਾਂਜੀ,
ਹਰ ਹਾਂ ਬਲ ਹਰੇ ਤਨ ਜੇ ਹਰ ਰੰਗ ਰਾਵਣ।
ਪਾਤਸ਼ਾਹ ਕਹਿੰਦੇ ਨੇ ਜਿਹੜੇ ਪ੍ਰਭੂ ਦਾ ਪਿਆਰ ਜਿਨ੍ਹਾਂ ਨੇ ਮਾਣਿਆ, ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਉਹਨਾਂ ਤੋਂ ਕੁਰਬਾਨ ਹਾਂ। ਇਹ ਦਾਤਾ ਜਿਹੜੇ ਤੇਰਾ ਪਿਆਰ ਮਾਣਦੇ ਨੇ, ਉਸਦਾ ਰੰਗ ਮਾਣਿਆ, ਪ੍ਰਭੂ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਪ੍ਰਭੂ ਵੱਲੋਂ ਪ੍ਰੇਮ ਪ੍ਰਾਪਤ ਹੋਇਆ, ਉਸਦਾ ਰੰਗ ਮਾਣਿਆ, ਮੈਂ ਉਹਨਾਂ ਤੋਂ ਸਦਕੇ ਹਾਂ।
ਵੈਦਾ ਸੰਦਾ ਸੰਗ ਇਕੱਠਾ ਹੋਇਆ,
ਸਤ ਸੰਗਤ ਵਿੱਚ ਜਿੰਨੇ ਸੰਗੀ ਬੈਠਦੇ ਹਨ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵੈਦਾਂ ਦਾ ਸੰਗ ਹੈ। ਸਾਰੇ ਸੋਚਦੇ ਨੇ ਕਿ ਜਗਤ ਵਿੱਚ ਕੋਈ ਬਿਮਾਰ ਨਹੀਂ ਰਹਿਣਾ ਚਾਹੀਦਾ, ਹਰ ਇੱਕ ਦਾ ਹੀ ਭਲਾ ਹੋਣਾ ਚਾਹੀਦਾ। ਇਹ ਵੈਦਾਂ ਦਾ ਇੱਕ ਹੀ ਵੈਦ ਨਹੀਂ, ਇਹ ਸਾਰੇ ਵੈਦ ਨੇ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਹਰ ਸਿੱਖ ਪ੍ਰਚਾਰਕ ਹੈ। ਭਾਈ ਮਨਸੁਖ ਜਿਸ ਵੇਲੇ ਭਾਈ ਭਗੀਰਥ ਨੂੰ ਨਾਲ ਲੈ ਆਇਆ ਤੇ ਕਹਿਣ ਲੱਗੇ, ਭਾਈ ਭਗੀਰਥ ਮਨਸੁਖ ਨੂੰ ਲਿਆਇਆ ਔਰ ਕਹਿਣ ਲੱਗੇ, ਭਗੀਰਥਾ ਤੂੰ ਚੰਦਨ ਹੈ, ਭਾਈ ਤੂੰ ਆਪਣੀ ਸੁਗੰਧੀ ਵੰਡੀ ਹੈ, ਇਸ ਨੂੰ ਵੀ ਨਾਲ ਲੈ ਆਇਆ, ਸਿੱਖ ਬਣਾਇਆ। ਔਰ ਸਿੱਖ ਐਸਾ ਹੀ ਚਾਹੀਦਾ ਜਿੱਥੇ ਜਾਏ ਦੂਸਰੇ ਨੂੰ ਗੁਰੂ ਨਾਲ ਜੋੜ ਦੇਵੇ, ਦੂਸਰੇ ਨੂੰ ਪਰਮਾਤਮਾ ਨਾਲ ਜੋੜੇ। ਸਾਧ ਸੰਗਤ ਵਿੱਚ ਬੈਠਣ ਵਾਲਾ ਹਰ ਸਿੱਖ, ਉਸਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਹਰ ਸਿੱਖ ਜਿਹੜਾ ਗੁਰਦੁਆਰੇ ਆਉਂਦਾ ਹੈ, ਉਸਦੀ ਇਹ ਜ਼ਿੰਮੇਵਾਰੀ ਹੈ, ਹਰ ਬੀਬੀ ਦੀ, ਹਰ ਗੁਰਸਿੱਖ ਦੀ ਇੱਕ ਜ਼ਿੰਮੇਵਾਰੀ ਹੈ, ਮੇਰੇ ਕਾਰਨ ਕੋਈ ਬੰਦਾ ਗੁਰੂ ਨਾਲ ਜੁੜਤੇ ਜਾਏ, ਮੇਰੇ ਕਾਰਨ ਕੋਈ ਟੁੱਟ ਨਾ ਜਾਏ। ਇਹ ਹਰ ਸਿੱਖ ਨੇ ਸੋਚਣਾ, ਮੈਂ ਸਿੱਖੀ ਦਾ ਪ੍ਰਚਾਰਕ ਹਾਂ, मेरा व्यवहार कैसा है, मेरे कारण कोई दो चार बंदे अपनी जिंदगी च मैं सिख बनाए ने कि नहीं, मेरे कारण कोई बाणी पढ़न लगा कि नहीं, मेरे कारण कोई सेवा करन लगा कि नहीं। ऐसा ना होवे मेरे कारण कोई सेवा करदा ही सेवा छड़ के तुर जाए तो अपराध हो गया, ये तो पाप हो गया। मेरे कारण कोई नितनेम करदा ही नितनेम करना ही ना छड़ दे, मेरे कारण कोई बंदा गुरु घर नूं आउंदा आउंदा राह जो वापस ना चला जाए अपराध हो गया पाप हो गया। सिख सोचे मेरी जिम्मेवारी है। हुण जिन्ने प्रचारक साहबां लए वो सिखां दे विचों ही सन, जिहड़े सिख नूं वेख्या चंगे जीवन वाला प्रचारक ताप दिता प्रचार कर भाई, हर सिख ही प्रचारक है, हर सिख ने सिखी का प्रचार करना है। तो यह है वैदां दा संघ, वैदां संदा संघ इकट्ठा होया इस सत संगत विच, इस हस्पताल विच वैदां दा संघ इकट्ठा होया है। ते ये सारे दवाई देंदे ने ओ केड़ी नाम दी दवाई, सिख सिख नूं कहिंदा भाई नाम जपिया कर, क्योंकि गुरु साहब सानू मत दे गए ने जन नानक धूड़ मंगे तिस गुरसिख की, जो आप जपै अवर नाम जपा दूसरिया नूं भी जपावे। तो संघ इकट्ठा होया है, वैदां दा संघ है।
आफद आए रास विच आप खलोया,
इत्थे जिहड़े वैद ने इन्हां दी औखद रास आ जांदी है, कम कर जांदी है, दूसरे नूं ठीक कर देंदी है, क्योंकि संघ दे विच रब आप खड़ा है, उसकी सहायता है, वह संगत विच वसदा है, संगत विच उसकी बरकत है। इसलिए नाम जपया जो संगत विच बैठ के रब नाल जुड़े हैं ये औखद रास आ जाती है, इस नाल बंदे दा भला हुंदा है, उसके रोग मुक जाते हैं।
जो जो उना कर्म सो कर्म होए पसरिया,
जो जो उना कर्म उना वैदां दे सतसंगियां दे जो संगत विच बैठते जेडे कर्म करते ने, ते कर्म असी की करते हाँ, कुछ हथां नाल करदे हाँ, कुछ जुबान नाल बोलदे हाँ, कुछ दिमाग नाल सोचदे हाँ, तीन तरह के कर्म ने, विचार करदे हाँ, बचन बोलदे हाँ, और हथां नाल करदे हाँ, तीन प्रकार के कर्म ने। और ये पाप भी तीन प्रकार के ने, बुरा सोचना पाप है, बुरा बोलना पाप है, बुरा करना पाप है। पुन भी तीन प्रकार दे ने, भला सोचना पुन है, भला बोलना पुन है, भला करना पुन है। तीन तरह की हत्या विद्वाना लिखी है, हथा नाल, जुबान नाल, और विचार नाल। ये भी हत्या भी तीन प्रकार की है, सेवा भी तीन प्रकार की है। इतने जेडे बैठते ने वैद वो सोचते वो ने जो चंगी सोचनी है। कई बार याद करने हैं जड़ा हो चुका है गुरसिख भाई ने गल बड़ी चंगी सोची सी, उहदी सोच बाद विच साडे काम आउंदी है, इहने इह जड़ा बचन आखिया सी इहने बड़ा चंगा बचन बोलिया सी, याद करने आ बाबा बुढ़ा साहब ने बचन आखिया सी, भाई गुरदास जी ने बचन आखिया सी, इह भाई मणि सिंह ने बचन आखिया सी। एक एक गल नूं याद करने आ, जिस वेले कहा गया लाहौर के सिख इकट्ठे होके गए भाई साहब जी 5,000 रुपया की है सोने नाल तुहानू तोल के छुड़ा लैने आ, कहन लगे नहीं। इस वेले सिख पंथ खेरू खेरू होया, मेरा बंद बंद कटिया जाए तो ये जुड़ के बैठ जाऊंगा, मैं ये अरदास करना मेरा बंद बंद कटिया जाए पर ये जुड़ जान, ये इकट्ठे होके बैठ जान, मैं हुण कुर्बानी ये करनी ही करनी है। वाकया है जदों किसे सज्जन ने किसी सिदकी ने नाम जपन वाले ने कुर्बानी की है, उसका सिख पंथ नूं फायदा होया, जुड़े ने इकट्ठे होके बैठे ने। तो याद करने आ बड़ा चंगा बचन आख्या, जो जो उन्हां कर्म कहिंदे ने जिहड़े वैद इकट्ठे होए ने संगत विच, इहदा भाव जिन्ने असीं आउंदे हाँ कि विरती लै के आईए कि मैं एक वैद की तरह जाना है, मैं दूसरे बारे सोचना है कि उसका कोई अवगुण मुक जाए, उसका भला हो जाए, उसकी कोई बुरियाई मुक जाए। वैद बन के संगत विच आउणा इत्थे कहा है, ਵੈਦਾਂ ਸੰਦਾਂ ਸੰਗ ਇਕੱਠਾ ਹੋਇਆ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ ਉਹਨਾਂ ਦਾ ਜਿਹੜਾ ਕਰਮ ਹੈ ਸੋ ਕਰਮ ਹੋ ਕੇ ਫੈਲਦਾ ਸੋ ਕਰਮ ਹੋਏ ਪਸਰਿਆ ਪਸਰਨ ਦਾ ਅਰਥ ਹੈ ਫੈਲਣਾ ਉਹ ਜਿਹੜਾ ਕਰਮ ਕਰਦਾ ਹੈ ਸਾਰੇ ਕਹਿੰਦੇ ਨੇ ਭਾਈ ਬੜਾ ਚੰਗਾ ਕੀਤਾ ਇਹ ਬੜਾ ਸ਼ੁਭ ਕੰਮ ਕੀਤਾ ਇਹ ਜਿਹੜੇ ਗੁਰੂ ਕੇ ਲਾਲ ਨੇ ਸਤਸੰਗੀ ਇਹਨਾਂ ਦੇ ਕਰਮਾਂ ਦਾ ਚਰਚਾ ਹੁੰਦਾ ਹੈ ਕਿ ਕਰਮ ਬੜਾ ਚੰਗਾ ਕੀਤਾ ਹੈ
ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ
ਅੱਛਾ ਕਹਿੰਦੇ ਨੇ ਇਹਨਾਂ ਦੀ ਕਿਰਪਾ ਨਾਲ ਦੁੱਖ ਰੋਗ ਪਾਪ ਤਨ ਤੇ ਖਿਸਰਿਆ ਤਨ ਤੋਂ ਖਿਸਰਨ ਦਾ ਅਰਥ ਕੀ ਹੈ ਦੂਰ ਹੋ ਜਾਂਦੇ ਚਲੇ ਜਾਂਦੇ ਦੁੱਖ ਰੋਗ ਪਾਪ ਇਹ ਸਤ ਸੰਗਤ ਰੂਪੀ ਵੈਦ ਜਿਸ ਦਾ ਇਲਾਜ ਕਰਦੇ ਹਨ ਗੁਰੂ ਦੇ ਤਾਰੇ ਜਿਸ ਲਈ ਅਰਦਾਸ ਕਰਦੇ ਹਨ ਇਹਨਾਂ ਦੀ ਜਿਸ ਤੇ ਨਜ਼ਰ ਹੋ ਜਾਏ ਸਤ ਸੰਗਤ ਵਿੱਚ ਜਿਹੜਾ ਮਿਲ ਜਾਏ ਸੰਗਤ ਦੀ ਕਿਰਪਾ ਹੋਵੇ ਉਹਦਾ ਸਾਰਾ ਪਾਪ ਮੁੱਕ ਜਾਂਦਾ ਹੈ ਉਸਦੇ ਤਨ ਵਿੱਚੋਂ ਪਾਪ ਨਿਕਲ ਜਾਂਦੇ ਹਨ
ਜੋ ਬੋਲੇ ਮਹੱਲਾ ਪੰਜਵਾਂ
ਇਹ ਬਾਣੀ ਜੋ ਅੱਗੇ ਆਰੰਭ ਹੋ ਰਹੀ ਹੈ ਸਿਰਲੇਖ ਹੈ ਚੌ ਬੋਲੇ ਚੌ ਬੋਲਿਆਂ ਦੀਆਂ ਬੜੀਆਂ ਵਣਗੀਆਂ ਭਾਈ ਕਾਨ ਸਿੰਘ ਲਾਬਾ ਨੇ ਲਿਖੀਆਂ ਨੇ ਚਾਰ ਤਰ੍ਹਾਂ ਦੀਆਂ ਭਾਸ਼ਾ ਦੇ ਅੱਖਰ ਜਿਨ੍ਹਾਂ ਵਿੱਚ ਹੋਣ ਉਹਨਾਂ ਨੂੰ ਕਿਹਾ ਚੌ ਬੋਲੇ ਕੁਛ ਵਿਦਵਾਨਾਂ ਦੀ ਇਹ ਵੀ ਰਾਇ ਹੈ ਕਿ ਚੌ ਸਿੱਖਾਂ ਨੂੰ ਮੁਖਾਤਬ ਕਰਕੇ ਕਿਹਾ ਗਿਆ ਤਾਂ ਚੌ ਬੋਲੇ ਉਹਨਾਂ ਨਾਂ ਲਿਖੇ ਨੇ ਇੱਕ ਸੰਮਨ ਅਤੇ ਉਸਦਾ ਪੁੱਤਰ ਮੂਸਨ ਇੱਕ ਭਾਈ ਪਤੰਗ ਅਤੇ ਭਾਈ ਜਮਾਲ ਖਾਂ ਭਾਈ ਗੁਰਦਾਸ ਜੀ ਨੇ ਜਿੱਥੇ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਲਿਸਟ ਲਿਖੀ ਹੈ ਨਾ ਉਹਨਾਂ ਨੇ ਗਿਆਰਵੀਂ ਵਾਰ ਵਿੱਚ ਧਿਆਨ ਨਾਲ ਕਿਤੇ ਪੜ੍ਹਨਾ ਗਿਆਰਵੀਂ ਵਾਰ ਹੈ ਜੋ ਵਾਰਾਂ ਭਾਈ ਗੁਰਦਾਸ ਜੀ ਦੀਆਂ ਨੇ ਉਹਨਾਂ ਦੇ ਵਿੱਚ 18 ਨੰਬਰ ਪੌੜੀ ਤੋਂ ਸ਼ੁਰੂ ਕਰਕੇ 28 ਨੰਬਰ ਤੱਕ ਇਹ ਸਾਰੀਆਂ ਪੌੜੀਆਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦਾ ਨਾਮ ਲਿਖਿਆ ਜਿਹੜੇ 94 ਸਿੱਖ ਸਨ ਉਹਨਾਂ ਦੇ ਨਾਮ ਲਿਖੇ ਨੇ ਹੁਣ ਇਹਨਾਂ ਵਿੱਚ ਸੰਮਨ ਦਾ ਨਾਂ ਤੇ ਆ ਗਿਆ ਕਿ ਸੰਮਨ ਜਿਹੜਾ ਇਹ ਸ਼ਾਹਬਾਜਪੁਰੇ ਦੇ ਰਹਿਣ ਵਾਲਾ ਹੈ ਸੰਮਨ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸੇਵ ਕਰਨ ਦਾ ਐਸਾ ਲਿਖਿਆ ਹੁੰਦਾ ਫਿਰ ਮੀਆਂ ਜਮਾਲ ਖਾਂ ਇਸਦੇ ਬਾਰੇ ਲਿਖਿਆ ਪਰ ਇਹ ਦੋ ਸਿੱਖਾਂ ਦੇ ਬਾਰੇ ਭਾਈ ਸਾਹਿਬ ਜੀ ਨੇ ਨਾਂ ਕੋਈ ਨਹੀਂ ਲਿਖੇ ਨਾ ਤੇ ਪਤੰਗ ਦਾ ਨਾਮ ਆਇਆ ਸਿੱਖਾਂ ਵਿੱਚ ਔਰ ਨਾ ਹੀ ਨਾਮ ਆਇਆ ਮੂਸਨ ਦਾ ਖੈਰ ਹੋ ਸਕਦਾ ਬੱਚਾ ਸੀ ਉਹ ਭਾਈ ਸੰਮਨ ਦਾ ਨਹੀਂ ਉਹਦਾ ਨਾਮ ਲਿਖਿਆ ਫਿਰ ਵੀ ਭਾਈ ਪਤੰਗ ਦਾ ਨਾਮ 94 ਸਿੱਖਾਂ ਵਿੱਚ ਨਹੀਂ ਆਇਆ ਵਿਦਵਾਨਾਂ ਨੇ ਜੋ ਅਰਥ ਕੀਤੇ ਨੇ ਮੈਂ ਇੱਕ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਇੱਕ ਬਾਰੇ ਆਖਿਆ ਵੀ ਹੈ ਤੇ ਉਸੇ ਬਾਰੇ ਹੀ ਨਹੀਂ ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਜੋ ਇੱਕ ਬਾਰੇ ਵੀ ਕਹਿੰਦੇ ਨੇ ਉਹ ਇੱਕ ਬਾਰੇ ਨਹੀਂ ਹੁੰਦੀ ਉਹ ਸਾਰੇ ਜਗਤ ਲਈ ਸਿੱਖਿਆ ਬਣ ਜਾਂਦੀ ਹੈ ਆਖਿਆ ਇੱਕ ਨੂੰ ਇੱਕ ਸੱਜਣ ਠੱਗ ਨੂੰ ਆਖਿਆ ਪਰ ਇਹ ਲਿਖ ਨਹੀਂ ਦਿੱਤਾ ਭਈ ਇਹ ਉਪਦੇਸ਼ ਜਿਹੜਾ ਮੈਂ ਸੱਜਣ ਠੱਗ ਪ੍ਰਤੀ ਕਰ ਰਿਹਾ ਕੋਈ ਸਿਰਲੇਖ ਨਹੀਂ ਸ਼ਬਦ ਦਾ ਲਿਖਿਆ ਉਹਨਾਂ ਨੂੰ ਪਤਾ ਸੀ ਕੋਈ ਸੱਜਣ ਠੱਗ ਇੱਕ ਹੀ ਥੋੜਾ ਇੱਥੇ ਸੱਜਣ ਠੱਗ ਸੰਸਾਰ ਵਿੱਚ ਅੱਗੋਂ ਕਿਹੜੇ ਜਨਮ ਲੈਣਾ ਬੰਦ ਕਰਦੇ ਨੇ ਹੁਣ ਸੱਜਣ ਠੱਗ ਹੈ ਅੱਗੋਂ ਸੱਜਣ ਠੱਗ ਦੇ ਉਸਤਾਦ ਆਉਣੇ ਨਵੇਂ ਤੋਂ ਨਵੇਂ ਆਉਣਗੇ ਇਸੇ ਵਾਸਤੇ ਉਹਨਾਂ ਨੇ ਇਸ ਸ਼ਬਦ ਦੇ ਉੱਤੇ ਐਸਾ ਸਿਰਲੇਖ ਨਹੀਂ ਲਿਖਿਆ ਹਾਂ ਜੋ ਉਪਦੇਸ਼ ਸੀ ਜਗਤ ਨੇ ਸਾਂਝਾ ਰੱਖ ਦਿੱਤਾ ਇਹ ਚੌ ਬੋਲੇ ਬਾਣੀ ਐਸੀ ਹੈ ਜੋ ਵਿਦਵਾਨਾਂ ਨੇ ਸੰਮਨ ਜਾਂ ਮੂਸਨ ਜਾਂ ਪਤੰਗ ਜਾਂ ਜਮਾਲ ਦੇ ਅਰਥ ਕੀਤੇ ਨੇ ਉਹ ਅਰਥ ਵੀ ਬੜੇ ਕਮਾਲ ਨੇ ਆਓ ਧਿਆਨ ਨਾਲ ਸਰਵਣ ਕਰੋ ਹਾਂਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਚੌ ਬੋਲੇ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਪਰਮਾਤਮਾ ਇੱਕ ਹੈ ਸਦਾ ਇੱਕ ਰਸ ਰਹਿੰਦਾ ਹੈ ਗੁਰੂ ਦੀ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ
ਸੰਮਨ ਜਾ ਇਸ ਪ੍ਰੇਮ ਕੇ
ਸੰਮਨ ਸੰ ਅਤੇ ਮਨ ਇਹ ਦੋ ਸ਼ਬਦਾਂ ਦਾ ਸੰਧੀ ਸ਼ਬਦ ਹੈ ਮਨ ਦਾ ਅਰਥ ਹੁੰਦਾ ਦਿਲ ਕਹਿੰਦੇ ਆ ਬੰਦਾ ਬੜੇ ਵੱਡੇ ਦਿਲ ਵਾਲਾ ਹੈ ਭਾਵ ਬੜਾ ਵੱਡਾ ਦਾਨੀ ਹੈ ਦਿਲ ਖੋਲ ਕੇ ਦਾਨ ਕਰਦਾ ਸਾਹਿਬ ਜੀ ਕਹਿੰਦੇ ਨੇ ਸਮਨ ਭਾਈ ਦਿਲ ਖੋਲ ਕੇ ਦਾਨ ਕਰਨ ਵਾਲੇ ਬੰਦੇ ਐਸਾ ਵੀ ਸਾਖੀ ਇਹਨਾਂ ਦੀ ਆਉਂਦੀ ਹੈ ਪਿਓ ਪੁੱਤਰ ਸਨ ਗੁਰੂ ਸਾਹਿਬ ਦੀ ਸੇਵਾ ਲਈ ਪ੍ਰਸ਼ਾਦ ਆਖਿਆ ਤੇ ਜਿਸ ਬੁਰਜ ਨੂੰ ਬਣਾ ਰਹੇ ਸਨ ਪੁੱਤਰ ਡਿੱਗਿਆ ਕਾਰੀਗਰ ਸਨ ਬਣਾ ਰਹੇ ਸਨ ਪੁੱਤਰ ਡਿੱਗਿਆ ਔਰ ਮਰ ਗਿਆ ਇਹਨੇ ਲਾਸ਼ ਜਿਹੜੀ ਸੀ ਉਹ ਸਾਂਭ ਕੇ ਰੱਖ ਦਿੱਤੀ ਤੇ ਸੇਵਾ ਚ ਵਿਘਨ ਨਹੀਂ ਪੈਣ ਦਿੱਤਾ ਗੁਰੂ ਸਾਹਿਬ ਜੀ ਨੇ ਇਸਦਾ ਪੁੱਤਰ ਜ਼ਿੰਦਾ ਕੀਤਾ ਐਸੀ ਸਾਖੀ ਹੈ ਕਹਿੰਦੇ ਨੇ ਭਾਈ ਦਾਨ ਕਰਨ ਵਾਲੇ ਦਾਨੀ ਬੰਦੇ ਕੋਈ ਧਨ ਦਾਨ ਕਰਦਾ ਕੋਈ ਆਪਣਾ ਸਰੀਰ ਹੀ ਲਾ ਦਿੰਦਾ ਪਰ ਇੱਕ ਗੱਲ ਯਾਦ ਰੱਖ ਜੋ ਨਾਮ ਦੀ ਦਾਤ ਹੈ ਰੱਬੀ ਪਿਆਰ ਹੈ ਇਹ ਮੁੱਲ ਨਾਲ ਨਹੀਂ ਮਿਲਦਾ ਇਹ ਮਿਲਦਾ ਹੀ ਇਸੇ ਤਰ੍ਹਾਂ ਆਪਣਾ ਆਪਾ ਕੋਈ ਅਰਪਣ ਕਰੇ ਸੰਮਨ ਇਹ ਦਾਨੀ ਮਨੁੱਖ ਦਾਨ ਦੇਣ ਵਾਲੇ ਧਨ ਖਰਚਣ ਵਾਲੇ ਭਾਈ ਧਿਆਨ ਨਾਲ ਸੁਣ ਜੋ ਇਸ ਪ੍ਰੇਮ ਕੀ ਜੇ ਇਸ ਪ੍ਰੇਮ ਦੀ ਰੱਬ ਦੇ ਪਿਆਰ ਦੀ ਹਾਂਜੀ
ਦਮ ਕਿਉਂ
ਦਮੜੇ ਨਾਲ ਵੱਟਾ ਸੱਟਾ ਹੋ ਸਕਦਾ ਹੁੰਦਾ ਇਹ ਰੱਬ ਦਾ ਪਿਆਰ ਜਿਹੜਾ ਪੈਸਿਆਂ ਨਾਲ ਮੁੱਲ ਮਿਲ ਸਕਦਾ ਹੁੰਦਾ ਸਾਟ ਦਾ ਅਰਥ ਹੈ ਵਟਾ ਲੈਣਾ ਵੱਟਾ ਸੱਟਾ ਕਿ ਕੋਈ ਦਮੜੇ ਦੇ ਦਿੱਤੇ ਕੋਈ ਚੀਜ਼ ਲੈ ਲਈ ਇਸ ਤਰ੍ਹਾਂ ਦਮੜਿਆਂ ਨਾਲ ਵਟਾਂਦਰਾ ਨਹੀਂ ਹੋ ਸਕਦਾ
ਰਾਵਣ ਸੋਰੰਕ
ਰਾਵਣ ਜਿਹੜਾ ਹੈ ਉਹ ਕੋਈ ਕੰਗਾਲ ਤੇ ਨਹੀਂ ਸੀ ਤੇ ਰਾਵਣ ਦੇ ਕੋਲ ਕੋਈ ਪੈਸਾ ਨਹੀਂ ਸੀ ਉਸ ਦੇ ਬਾਰੇ ਇਹ ਜਿਹੜੀ ਕਥਾ ਪ੍ਰਚਲਿਤ ਹੈ ਭਾਈ ਰਾਵਣ ਕੋਈ ਕੰਗਾਲ ਨਹੀਂ ਸੀ
ਜਨ ਸਰਦਿਨ
ਜਿਸਨੇ 11 ਵਾਰੀ ਕੱਟ ਕੱਟ ਕੇ ਸਿਰ ਆਪਣੇ ਇਸ਼ਟ ਦੇ ਅੱਗੇ ਰੱਖ ਦਿੱਤੇ ਉਹ ਕੋਈ ਕੰਗਾਲ ਸੀ ਸੋਨੇ ਦੀ ਲੰਕਾ ਸੀ ਉਹ ਵੀ ਪੈਸੇ ਰੱਖ ਦਿੰਦਾ ਸਿਰ ਕੱਟ ਕੇ ਰੱਖਦਾ ਸੀ ਸਿਰ ਕੱਟਿਆਂ ਬਗੈਰ ਆਪਣੇ ਪਿਆਰੇ ਦਾ ਪਿਆਰ ਨਹੀਂ ਮਿਲਦਾ ਹਾਂਜੀ
ਪ੍ਰੇਤ ਪ੍ਰੇਮ ਤਨ ਖਚ ਰਹਿਆ
ਜਿਨ੍ਹਾਂ ਦਾ ਪਰਮਾਤਮਾ ਦੇ ਪ੍ਰੇਮ ਵਿੱਚ ਉਸਦੀ ਪ੍ਰੀਤੀ ਵਿੱਚ ਤਨ ਜਿਹੜਾ ਖਚ ਰਿਹਾ ਦਾ ਅਰਥ ਹੁੰਦਾ ਬਿਲਕੁਲ ਮਿਲਿਆ ਹੋਇਆ ਸਮਾਇਆ ਹੋਇਆ ਹੈ
ਵਿੱਚ ਨਰਾਏ ਹੋਤ
ਵਿੱਚ ਰਾਈ ਜਿੰਨੀ ਬੀਜ ਦਾ ਅਰਥ ਹੁੰਦਾ ਵਿੱਚ ਰਾਈ ਸਰਸੋਂ ਦੇ ਬੀਜ ਏਡਾ ਕੋ ਰਾਈ ਦਾ ਦਾਣਾ ਜੋ ਹੈ ਕਹਿੰਦੇ ਨੇ ਇੰਨੀ ਵੀ ਵਿੱਥ ਉਸਦੇ ਪਿਆਰੇ ਦੇ ਵਿੱਚ ਤੇ ਉਸ ਵਿੱਚ ਨਹੀਂ ਹੁੰਦੀ
ਚਰਨ ਕਮਲ ਮਨ ਵੇਦਿਓ
ਚਰਨਾਂ ਕਮਲਾਂ ਵਿੱਚ ਉਹਨਾਂ ਦਾ ਮਨ ਪਰੋਤਾ ਹੁੰਦਾ ਵਿੰਨਿਆ ਹੁੰਦਾ ਹੈ
ਭੂਜਨ ਸੁਰਤ ਸੰਜੋ
ਉਹਨਾਂ ਦਾ ਜੋ ਭੂਜਨ ਹੈ ਭੂਜਨ ਕੀ ਹੈ ਜਿਹੜੀ ਸਮਝ ਹੈ ਉਹ ਰੱਬ ਦੇ ਮਿਲਾਪ ਦੇ ਲਗਨ ਵਿੱਚ ਲੱਗੀ ਹੁੰਦੀ ਉਹਨਾਂ ਦੀ ਸੁਰਤ ਵਿੱਚ ਉਹਨਾਂ ਦੀ ਸਾਰੀ ਸਮਝ ਸਮਾਈ ਹੋਈ ਹੁੰਦੀ ਹੈ
ਸਾਗਰ ਮੇਰ ਉਦਿਆਨ ਬਣਾ
ਇਹ ਸਮਨ ਭਾਈ ਦਾਨ ਕਰਨ ਵਾਲੇ ਸੱਜਣ ਬੜਾ ਪੈਸਾ ਖਰਚਣ ਵਾਲੇ ਸੱਜਣ ਧਿਆਨ ਨਾਲ ਸੁਣ ਸਾਗਰ ਸਮੁੰਦਰ ਮੇਰ ਦਾ ਅਰਥ ਹੈ ਪਹਾੜ ਉਦਿਆਨ ਦਾ ਅਰਥ ਹੈ ਜੰਗਲ ਬਣ ਦਾ ਅਰਥ ਹੈ ਜੰਗਲ ਕਹਿੰਦੇ ਨੇ ਸਾਗਰ ਪਹਾੜ ਜੰਗਲ ਬਣ ਜਿੰਨੇ ਵੀ ਹਨ
ਨਵ ਖੰਡ ਬਸਦਾ ਪਰਮ
ਨਵ ਖੰਡ ਪ੍ਰਥਮੀ ਸਾਰੀ ਤੇ ਕੋਈ ਭਰਮਣ ਕਰ ਆਵੇ
ਮੋਸਨ ਪ੍ਰੇਮ ਪ੍ਰਮ
ਮੋਸਨ ਦਾ ਅਰਥ ਹੁੰਦਾ ਹੈ ਮੋਸਨ ਇਹ ਇਤਿਹਾਸਕ ਵਿਅਕਤੀ ਵੀ ਜਿਸ ਦਾ ਮੈਂ ਜ਼ਿਕਰ ਪਹਿਲੇ ਕੀਤਾ ਮੋਸਨ ਦਾ ਅਰਥ ਹੁੰਦਾ ਲੁੱਟਿਆ ਜਾ ਰਿਹਾ ਹੇ ਅਧਿਆਤਮਕ ਧਨ ਵੱਲੋਂ ਲੁੱਟੇ ਜਾ ਰਹੇ ਆਤਮਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ ਆ ਮੈਂ ਤੈਨੂੰ ਦੱਸਾਂ ਜੇ ਤੂੰ ਇਹ ਸਮਝਣਾ ਜ਼ਿਆਦਾ ਭਟਕਣ ਨਾਲ ਫਿਰਨ ਨਾਲ ਪੈਂਡਾ ਕਰਨ ਨਾਲ ਦੇਸ਼ ਵਿਦੇਸ਼ ਰਟਨ ਕਰਨ ਨਾਲ ਰੱਬ ਮਿਲੇਗਾ ਤੇ ਤੂੰ ਲੁੱਟਿਆ ਜਾ ਰਿਹਾ ਸਾਰੀ ਦੁਨੀਆਂ ਨੂੰ ਫਿਰ ਲਈਏ ਤੇ ਇਹ ਤੈਨੂੰ ਮੈਂ ਦੱਸਾਂ ਉਹ ਪਿਆਰੇ ਦਾ ਜਿਹੜਾ ਪ੍ਰੇਮ ਹੈ
ਗਨਾ ਇੱਕ ਕਰ ਕਰਮ
ਉਸਦੇ ਪ੍ਰੇਮ ਵਿੱਚ ਇੱਕ ਕਦਮ ਪੁੱਟ ਲੈ ਤੇ ਤੈਨੂੰ ਇਹਨਾਂ ਰਟਨ ਕਰਨ ਦੀ ਲੋੜ ਨਹੀਂ ਭਾਵ ਇਹ ਹੈ ਇਹ ਦੇਸ਼ ਰਟਨ ਕਰਨ ਨਾਲ ਤੇ ਤੂੰ ਉਸ ਤੋਂ ਦੂਰ ਜਾਏਗਾ ਪਰ ਪ੍ਰੇਮ ਦਾ ਕਦਮ ਪੁੱਟੇਗਾ ਤੇ ਉਸਦੇ ਨੇੜੇ ਚਲਾ ਜਾਏਗਾ
ਮੂਸਨ ਮਸਕਰ ਪ੍ਰੇਮ ਕੀ
ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਮਸਕਰ ਦਾ ਅਰਥ ਹੁੰਦਾ ਚਾਂਦਣੀ ਹੇ ਮੂਸਨ ਅਧਿਆਤਮਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ ਧਿਆਨ ਨਾਲ ਵੇਖ ਇਹ ਜੋ ਪ੍ਰੇਮ ਦੀ ਚਾਂਦਨੀ ਹੈ ਕਦੀ ਵੇਖਿਆ ਚੰਦ ਦੀ ਚਾਂਦਨੀ ਨੂੰ ਇਹ ਵੇਖ ਜੋ ਚੰਦ ਦੀ ਚਾਂਦਨੀ ਹੈ
ਰਹੇ ਜੋ ਅੰਬਰ ਸ਼ਾ
ਅੰਬਰ ਜੋ ਆਕਾਸ਼ ਵਿੱਚ ਪੂਰਨ ਤੌਰ ਤੇ ਛਾਈ ਹੋਈ ਹੈ, ਚੰਦਰਮਾ ਚੜਿਆ ਹੋਵੇ ਸਾਰੇ ਆਕਾਸ਼ ਵਿੱਚ ਚਾਂਦਨੀ ਭਰੀ ਹੁੰਦੀ ਹੈ।
ਕਮਲ ਮਹ
ਉਸ ਵੇਲੇ ਬੀਤੇ ਬਿੰਨੇ ਹੋਏ ਬੱਜੇ ਹੋਏ ਜੋ ਕਵਲ ਹਨ ਉਹਨਾਂ ਦੇ ਉੱਤੇ ਹਾਂਜੀ
ਪਵਰ ਰਹੇ ਲਪਟਾ।
ਰਾਤ ਨੂੰ ਚਾਂਦਨੀ ਜਦੋਂ ਪੈਂਦੀ ਹੈ ਚੰਦ ਦੀਆਂ ਰਿਸ਼ਮਾਂ ਆਉਂਦੀਆਂ ਨੇ, ਲੋਕੀ ਪਿਆਰ ਨਾਲ ਵੇਖਦੇ ਨੇ। ਸਾਹਿਬ ਜੀ ਕਹਿੰਦੇ ਨੇ ਕੱਲ ਵੇਖੋ ਇਸ ਚਾਂਦਨੀ ਵਿੱਚ ਕਿਤੇ ਕਵਲ ਤੇ ਚਾਂਦਨੀ ਪੈਂਦੀ ਹੋਵੇ ਤੇ ਕਵਲ ਵਿੱਚ ਵਿੱਜੇ ਹੋਏ ਤੁਹਾਨੂੰ ਭਵਰੇ ਨਜ਼ਰ ਆਉਣਗੇ। ਉਹਨਾਂ ਤੇ ਵੇਖ ਤੈਨੂੰ ਪਤਾ ਲੱਗੇਗਾ ਪ੍ਰੇਮੀ ਹੋਵੇ ਤੇ ਕੋਈ ਐਸਾ ਹੋਵੇ। ਆਪਣੇ ਪਿਆਰੇ ਦੇ ਉੱਤੇ ਬੈਠ ਕੇ ਉਸਨੇ ਆਪਣੀ ਜਾਨ ਦੇ ਦਿੱਤੀ ਹੈ। ਜਿਵੇਂ ਕਵਲਾਂ ਦੇ ਉੱਤੇ ਪਵਰ ਲਿਪਟੇ ਹੋਏ ਨੇ ਜਦੋਂ ਚੰਦ ਦੀ ਚਾਂਦਨੀ ਹੁੰਦੀ ਹੈ, ਰੱਬ ਦੇ ਪਿਆਰੇ ਉਸਦੇ ਚਰਨਾਂ ਨਾਲ ਲੱਗੇ ਹੁੰਦੇ ਨੇ। ਪਿੰਨੀ ਰਹਿਣੜੀਏ ਚਮਕਣ ਤਾਰੇ ਜਾਖਣ ਸੰਤ ਜਨਾ ਮੇਰੇ ਰਾਮ ਪਿਆਰੇ। ਉਸ ਵੇਲੇ ਰੱਬ ਦੇ ਆਕਾਸ਼ ਵੱਲੋਂ ਜਦੋਂ ਚਾਂਦਨੀ ਵਰਤਦੀ ਹੈ, ਚਾਂਦਨੀ ਸਾਰੇ ਫੈਲੀ ਹੁੰਦੀ ਹੈ। ਜਿਵੇਂ ਕਵਲ ਜਿਹੜੇ ਨੇ ਉਹਨਾਂ ਦੇ ਉੱਤੇ ਭਵਰੇ ਲਿਪਟੇ ਹੋਏ ਨੇ, ਉਹ ਫਿਰ ਆਪਣਾ ਕਵਲ ਲੱਭਦੇ ਨੇ। ਉਹ ਕਿਹੜਾ ਹੈ? ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਏ ਕੌਲਾ, ਨਾਨਕ ਦਾਸ ਉਹਨ ਸੰਗ ਲਪਟਾਇਓ ਜਿਉਂ ਬੂੰਦੈ ਚਾਤਰਕ ਮੌਲਾ। ਕਹਿੰਦੇ ਨੇ ਜੇ ਭਵਰਿਆਂ ਜਾਨ ਦੇ ਦਿੱਤੀ ਹੈ ਤੇ ਮੈਂ ਆਪਣਾ ਧਿਆਨ ਨਹੀਂ ਦੇ ਸਕਦਾ, ਮੈਂ ਸਿਮਰਨ ਨਹੀਂ ਕਰ ਸਕਦਾ, ਮੈਂ ਉਸ ਆਪਣੇ ਪਿਆਰੇ ਦੇ ਚਰਨ ਕਿਉਂ ਛੱਡਾਂ। ਉਹ ਵੇਖ ਇਹ ਚਾਂਦਨੀ ਵੇਖ ਕੇ, ਹੁਣ ਚਾਂਦਨੀ ਵੇਖ ਕੇ ਆਯਾਸ਼ ਬੰਦੇ ਦੇ ਹੋਰ ਹੋਰ ਖਿਆਲ ਹੋਣਗੇ। ਰੱਬ ਦਾ ਬੰਦਾ ਜਿਹੜਾ ਉਹ ਵੇਖਦਾ ਭਵਰੇ ਨੂੰ, ਉਹ ਪ੍ਰਭੂ ਦੇ ਚਰਨ ਫੜ ਲੈਂਦਾ, ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ।
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਬ।
ਹੇ ਮੋਸਨ ਭਾਈ, ਜੀਵਨ ਵਿੱਚ ਜਿੰਨੇ ਜਪ ਨੇ, ਜੋ ਤਪ ਹੈ, ਜਿੰਨੇ ਸੰਜਮ ਰੱਖੇ ਨੇ, ਔਖੇ ਔਖੇ ਸੰਜਮ, ਜੈਨ ਮਾਰਗ ਸੰਜਮ ਜਾਂ ਸਾਧਨ, ਹਰਖ ਖੁਸ਼ੀ ਸੁਖ ਜਿੰਨੇ ਹਨ, ਮਾਨ ਹੈ ਜੋ ਵਡਿਆਈ ਹੈ, ਮਹੱਤ ਮਾਨ ਮਹੱਤ ਜੋ ਵਡਿਆਈ ਹੈ, ਹਰ ਗਰਬ ਇਹਨਾਂ ਤੋਂ ਵਡਿਆਈ ਤੋਂ ਜਿਹੜਾ ਅਵਮਾਨ ਹੋ ਜਾਂਦਾ ਕਿ ਮੈਂ ਇੰਨਾ ਕੁਛ ਕਰ ਲਿਆ, ਇਹ ਸਾਰਾ ਕੁਛ ਜੇ ਇਕੱਠਾ ਕਰ ਲਿਆ ਜਾਏ।
ਮੋਸਨ ਨਿਮਖ ਪ੍ਰੇਮ ਪਰ ਵਾਰ ਵਾਰ ਦਿਓ ਸਰਬ।
ਹੇ ਮੋਸਨ ਭਾਈ, ਅਧਿਆਤਮਿਕ ਜੀਵਨ ਵੱਲੋਂ ਨਾਮ ਅੰਮ੍ਰਿਤ ਦੀ ਦਾਤ ਵੱਲੋਂ ਲੁੱਟੇ ਜਾ ਰਹੇ ਮਨੁੱਖ, ਧਿਆਨ ਨਾਲ ਸੁਣ। ਰੱਬ ਮੈਨੂੰ ਇੱਕ ਨਿਮਖ ਭਰ ਆਪਣਾ ਪਿਆਰ ਦੇ ਦੇਵੇ, ਉਸ ਪਿਆਰ ਤੋਂ ਮੈਂ ਕੀ ਵਾਰਨ ਲਈ ਤਿਆਰ ਹਾਂ। ਮੈਂ ਹੇ ਮੋਸਨ ਜਿੰਨਾ ਜੀਵਨ ਵਿੱਚ ਤਪ ਕੀਤਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਆਪਣਾ ਤਪ ਵੀ ਵਾਰਨ ਲਈ ਤਿਆਰ ਹਾਂ, ਆਪਣਾ ਜਪ ਛੱਡਣ ਲਈ ਤਿਆਰ ਹਾਂ, ਸੰਜਮ ਸਾਰੇ ਵਾਰਨ ਲਈ ਤਿਆਰ ਹਾਂ, ਔਰ ਖੁਸ਼ੀ ਸੁੱਖ ਜਿੰਨਾ ਮਾਨ ਮਹੱਤ ਵਡਿਆਈ ਹੈ, ਕੀ ਅਭਿਮਾਨ ਹੈ ਇਹਨਾਂ ਦਾ, ਸਭ ਕੁਛ ਸਦਕੇ ਕਰਨ ਲਈ ਤਿਆਰ ਹਾਂ। ਮੋਸਨ ਨਿਮਖ ਪ੍ਰੇਮ ਪਰ ਵਾਰ ਵਾਰ ਦਿਓ ਸਭ, ਇਹ ਮੈਂ ਸਭ ਕੁਛ ਹੀ ਵਾਰ ਦੇਵਾਂ, ਵਾਰਨ ਲਈ ਤਿਆਰ ਹਾਂ। ਇਸ ਦਾ ਭਾਵ ਇਹ ਹੈ ਉਸਦਾ ਪ੍ਰੇਮ ਅੱਖ ਚਮਕਣ ਜਿੰਨਾ ਸਮਾਂ ਮਿਲ ਜਾਏ ਉਹ ਨਿਸਤਾਰਾ ਕਰੇਗਾ, ਇਹਨਾਂ ਬਾਕੀ ਸਾਧਨਾਂ ਨਾਲ ਨਿਸਤਾਰਾ ਨਹੀਂ ਹੋਣਾ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਬਾਣੀ ਵਿੱਚ ਸੱਚ ਹੀ ਕਿਹਾ, ਮੈਨੂੰ ਜ਼ਿਆਦਾ ਖਲ ਜਗਨ ਚ ਪੈਣ ਦੀ ਲੋੜ ਨਹੀਂ। ਹੋ ਹੀ ਜਾਂਦਾ ਦੂਰੋਂ ਕੋਈ ਮਿੱਤਰ ਨਜ਼ਰ ਪੈ ਜਾਏ ਤੇ ਆਖੀਦਾ ਹੁਣ ਆਏਗਾ, ਮੈਂ ਇਹ ਗੱਲ ਕਰਾਂਗਾ, ਇਹ ਜਵਾਬ ਦੇਵੇਗਾ, ਮੈਂ ਅੱਗੋਂ ਇਹ ਆਖਾਂਗਾ, ਉਧੇੜ ਬੁਣ ਅੰਦਰ ਸ਼ੁਰੂ ਹੋ ਗਏ। ਮੱਥਾ ਟੇਕਾਂਗਾ, ਜੇ ਉਹਨਾਂ ਸੀਸ ਦਿੱਤੀ ਹੈ, ਦਾਤ ਮੰਗਾਂਗਾ, ਇਹ ਗੱਲ ਕਰਾਂਗਾ। ਪਰ ਕਮਾਲ ਗੱਲ ਹੋਈ ਜਦੋਂ ਵੇਖਿਆ ਨਾ, ਉੱਥੋਂ ਬਾਦਸ਼ਾਹ ਹੋਰ ਪਾਸੇ ਚਲੇ ਗਏ, ਇਹਦੇ ਵੱਲ ਆਏ ਹੀ ਕੋਈ, ਇਹਦੇ ਅੰਦਰੋਂ ਇੱਕ ਆਹ ਨਿਕਲ ਗਈ। ਜਿਵੇਂ ਕਿਸੇ ਦੀ ਕੋਈ ਜਾਨ ਨਿਕਲ ਜਾਂਦੀ ਹੈ, ਇਸ ਤਰ੍ਹਾਂ ਹੋ ਗਿਆ ਤੇ ਦੌੜ ਕੇ ਗਿਆ ਤੇ ਕਹਿਣ ਲੱਗਾ ਪਾਤਸ਼ਾਹ ਮੈਂ ਤੇ ਬੜੀਆਂ ਆਸਾਂ ਬਣਾ ਕੇ ਖੜਾ ਸਾਂ, ਇਹ ਕੀ ਹੋ ਗਿਆ, ਮੇਰੀ ਬੇਨਤੀ ਤੇ ਸੁਣ ਜਾਓ। ਫਿਰ ਉਸ ਵੇਲੇ ਕਹਿਣ ਲੱਗੇ ਗੁਰਦੇਵ, ਕਹਿੰਦੇ ਨੇ ਉੱਧਰ ਮੂੰਹ ਨਹੀਂ ਕੀਤਾ, ਖੜੇ ਖੜੇ ਪਿਛਲੇ ਪਾਸੇ ਨੂੰ ਵਾਲ ਕਰਕੇ ਕਹਿੰਦੇ, ਹਾਂ ਨੰਦ ਲਾਲ ਦੱਸ ਕੀ ਕਹਿੰਦਾ।